ਪਾਣੀ ਉਹਦੇ ਸਭ ਉਹਦੇ ਦਾਸੇ ਹੁੰਦੇ ਨੇ। ਆਗਨ ਬਿੰਬ ਮੈਨੇ ਪਾਣੀ ਔਰ ਪਵਨ ਮੈਨੇ ਹਵਾ। ਇਹ ਪਵਨੇ ਕੀ ਬਾਣੀ ਦਾ ਮਤਲਬ ਆ, ਬਾਣੀ ਹਵਾ ਹੀ ਹੈ। ਇਹ ਜਿਹੜੇ ਤਿੰਨੇ ਦੇਵਤੇ ਹੈ, ਅੱਗ ਦੇ ਤੇ ਪਾਣੀ ਦੇ, ਇਹ ਤਿੰਨੇ ਹੀ ਨਾਮ ਦੇ ਦਾਸਾ ਹੈ। ਅਗਨ ਬਿੰਬ ਜਰਾ ਸੰਚੀਆਂ ਚ ਸਪੈਲਿੰਗ ਦੇਖਿਓ ਜੀ, ਤੀਨ ਦੇ ਕੀ ਹੈ, ਤੀਨੇ ਹੈ ਨਾ, ਤੀਨੇ। ਤੇ ਜਿਹੜਾ ਉੱਥੇ ਵੀ ਸਪੈਲਿੰਗ ਕਰ ਲਿਓ ਜਰਾ ਰੀਕੋਲੈਕਟ, ਥਾਲ ਵਿਚ ਤਿੰਨੇ ਵਸਤੂ ਪਈ ਓ, ਉੱਥੇ ਵੀ ਇਹ ਕਹਿੰਦੇ ਜੀ ਤਿੰਨ ਵਸਤੂ ਪਈ। ਉਹ ਨਹੀਂ, ਜਿੱਥੇ ਤਿੰਨ ਵਸਤੂ ਹੈ ਉੱਥੇ ਤੀਨੇ ਲਿਖੇ ਆ ਮਹਾਰਾਜ ਨੇ। ਜਿੱਥੇ ਤਿੰਨੇ ਆ ਉਹਦਾ ਮਤਲਬ ਹੈ ਰੱਬ ਨਾ ਹੀ ਇਸ ਥਾਲ ਦੇ ਵਿਚ ਉਹ ਚੀਜ਼ ਪਾਈ। ਉੱਤੇ ਟਿੱਪੀ ਹੈ ਅਧਕ ਜਈ ਤੇ ਗਾਂ ਨੰਨੇ ਨੂੰ ਸਿਹਾਰੀ ਹੈ। ਜਿੱਥੇ ਤੀਨ ਲਿਖਣੇ ਆ ਉੱਥੇ ਐਸ ਪੈਲੀਆਂ ਥੱਲੇ ਆਉਣਗੇ। ਇਸ ਕਰਕੇ ਉੱਥੇ ਤੀਨ ਨੀ ਸਮਝਣਾ, ਉੱਥੇ ਤੈਂ ਵਸਤੂ ਪਈ ਓ, ਤੂੰ ਹੀ ਵਸਤੂ ਪਾਉਣ ਵਾਲਾ ਅੰਦਰ। ਥਾਲ ਵਿਚ ਆ ਸਾਡਾ ਅੰਦਰਲੇ ਹਿਰਦੇ ਚ ਸਭ ਚੀਜ਼ਾਂ ਤੂੰ ਹੀ ਪਾਉਣ ਵਾਲਾ ਸਤ ਸੰਤੋਖ। ਇਸ ਕਰਕੇ ਤਿੰਨ ਵਸਤੂ ਨਹੀਂ ਆ ਉੱਥੇ, ਉਹਦਾ ਹੈ ਤਿੰਨੇ। ਅੱਜ ਸੇਧਾਂ ਸੌਰਾ ਇਹਦਾ ਅਰਥ ਹੀ ਗੱਲ ਕਰਦੇ ਆ, ਉਹ ਇਹਨਾਂ ਦਾ ਸਭ ਕੁਝ ਹੀ ਫੇਲ ਹੋ ਗਿਆ। ਜਿਹੜਾ ਇੰਨਾ ਨੀ ਸਮਝ ਸਕਿਆ ਵੀ ਇੱਥੇ ਤਿੰਨੇ ਦਾ ਮਤਲਬ ਆ, ਉਹਨੇ ਤੈ ਵਸਤੂ ਪਈ ਓ, ਉੱਥੇ ਕਹਿੰਦੇ ਜੀ ਤਰੈ ਵਸਤੂ, ਥਾਲੇ ਵਿਚ ਤੈ ਵਸਤੂ ਪਈ ਓ ਸਤ। ਉੱਥੇ ਆਉਂਦਾ ਵੈ ਗੁਰੂ ਅਮਰਦਾਸ ਸਾਹਿਬ ਦੇ ਸ਼ਬਦ ਚ ਤੈ ਮਤਲਬ ਉਹ ਜਿਹੜੀਆਂ ਤੈ ਹੈ, ਉਹ ਤੈ ਦਾ ਮਤਲਬ ਤੂੰ ਪਾਈ ਹੈ। ਇੱਥੇ ਵੀ ਤਿੰਨੇ ਦਾ ਮਤਲਬ ਹੈ ਥਾਲ ਵਿਚ ਉਹਨੇ ਹੀ ਪਾਈ ਹੈ, ਤੇ ਇੱਥੇ ਤੀਨ ਹੈ, ਤੀਨੇ ਅਗਨੇ ਬਿੰਬ ਸਾਰੇ ਜਿਹੜੇ ਤਿੰਨੇ ਦੇਵਤੇ ਹੈ ਨਾ ਮਹਾਰਾਜ, ਇਹਨਾਂ ਨੂੰ ਚੋਰ ਲਿਖ ਰਹੇ ਨੇ, ਡਾਕੂ ਲਿਖ ਰਹੇ ਨੇ। ਕਿਉਂ? ਕਿਉਂਕਿ ਬਿਨ ਨਾਵੇਂ ਸਭ ਚੋਰ। ਰੱਬ ਦੀ ਮੱਤ ਤੇ ਹੈ ਨਾਮ ਜਪਣ ਦੀ, ਪਰ ਇਹ ਨਾਮ ਜਪਦੇ ਨੀ ਜਿਹੜੇ ਵੱਡੇ ਦੇਵਤੇ। ਜੇ ਜਪ ਜਾਣ ਤੇ ਛੁੱਟ ਜਾਣ, ਪਰ ਜਪ ਨੀ ਸਕਦੇ ਕਿਉਂਕਿ ਜਿਨ ਚਿਕਰ ਮੁੜ ਕੇ ਮਾਨਸ ਦੀ ਦੇਹ ਨੀ ਲੈਂਦੇ, ਇਹ ਦੇਵਤੇ ਨੀ ਨਾਮ ਜਪ ਸਕਦੇ। ਨਾਮ ਸਿਰਫ ਮਾਨਸ ਜਨਮ ਚ ਹੀ ਆ ਕੇ ਜਪ ਸਕਦਾ। ਇਸੇ ਕਰਕੇ ਮਹਾਰਾਜ ਨੇ ਕਿਹਾ ਜੇ ਇਹਨਾਂ ਤੂੰ ਵੱਡੇ ਵੱਡੇ ਦੇਵਤਿਆਂ ਦੀ ਪਦਵੀ ਲੈਣੀ ਹੈ ਨਾ, ਇੱਕ ਸੌਖਾ ਤਰੀਕਾ ਨਾਮ ਜਪ ਤੇ ਉਹਨੂੰ ਸੁਣ। ਜਦੋਂ ਸੁਣ ਲੱਗ ਪਏਗਾ, ਸੁਣਿਆ ਈਸ਼ਰ ਵਰਮਾ, ਫਟ ਤੂੰ ਉਹਨਾਂ ਦੀ ਪੋਰਟਫੋਲੀਓ ਲੈ ਲੇਗਾ, ਰੈਂਕ ਲੈ ਲੈ ਜਾ ਕੇ। ਪਰ ਸਿੱਖ ਕਹਿੰਦਾ ਮੈਂ ਝਾੜੂ ਨੀ ਮਾਰਦਾ, ਮੈਂ ਕਿਉਂ, ਮੈਂ ਤੇ ਹੋਰ ਤਾਂ ਚੜਨਾ। ਪਹਿਲੀ ਕਲਾ ਇਹ ਵਰਤਦੀ ਹੈ, ਸੁਣਿਆ ਈਸ਼ਰ ਵਰਮਾ ਇੰਦ। ਇਸ ਕਰਕੇ ਜਿਹੜੇ ਵੱਡਿਆਂ ਦੀ ਦੇਵਤਿਆਂ ਦੀ ਪਦਵੀ ਮਿਲ ਸਕਦੀ ਉਸ ਗੁਰਸਿੱਖ ਨੂੰ ਜਿਹੜਾ ਅਭਿਆਸੀ ਆ ਔਰ ਸੁਣਨ ਦੀ ਅਵਸਥਾ ਤੱਕ ਚਲੇ ਗਿਆ, ਗਾਂ ਮੰਨਣ ਦੀ ਅਵਸਥਾ ਹੈ। ਇਸ ਕਰਕੇ ਈਸੇ ਦੇ ਸਾਰੇ ਦੇਵਤੇ ਹੈ, ਰੈਂਕ ਨੇ, ਇਹ ਸਾਰਿਆਂ ਦੇਵਤਿਆਂ ਦੀ ਜਗ੍ਹਾ ਕੋਈ ਲੈ ਸਕਦਾ ਹੈ, ਪਰ ਉਹ ਲੋਸਟ ਜਾਏਗਾ। ਉਹਨੇ ਰੱਬ ਦੇ ਦਰਸ਼ਨ ਕਰਨੇ ਹੈ। ਜੇ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ। ਇਹ ਜਿਹੜੇ ਤਿੰਨੇ ਹੈ ਇਹ ਚੋਰ ਨੇ, ਕਿਉਂਕਿ ਨਾਮ ਨੀ ਲੈਂਦੇ। ਤੇ ਇਹਨਾਂ ਦੀ ਉਮਰ ਪਤਾ ਕਿੰਨੀ ਹੈ? 50,000 ਸਾਲ, 5,000 ਸਾਲ। ਆ ਦੇਖਿਓ ਅੱਗੇ, ਵਾਸੇ ਕੋਟ ਕੋਟ ਮਹੀਨੇ, 100, 50 ਨੂੰ 100 ਨਾਲ ਜ਼ਰਬ ਦੇ ਦਿਓ, ਕਿੰਨੀ ਹੋ ਗਈ? 5,000 ਸਾਲ। ਤੇ ਆ BC ਕੀ ਜਾ ਰਿਹਾ? AC 2000 ਵਾਲੀ, 1999 ਹੀ ਹੈ ਹਲੀ, 2000 ਸਾਲ ਨੀ ਮੁੱਕੇ ਹਲੇ, 5,000 ਸਾਲ ਦੇ ਬੈਠੇ ਹੈ। ਆ ਬਾਣੀ ਸੱਤ ਕਹਿ ਰਹੀ ਹੈ, ਵਾਸੇ ਕੋਟ ਤਸਕਰ ਜੋ ਨਾਮ ਭਾਵੇਂ 5,000 ਸਾਲ ਦੀ ਇਹਨਾਂ ਦੀ ਉਮਰ ਹੈ, ਕਹਿੰਦੇ ਨਾਮ ਤੇ ਜਪਣਾ ਨੀ ਇਹਨਾਂ ਨੇ। ਇਸ ਕਰਕੇ ਬਿਨ ਨਾਵੇਂ ਸਭ ਚੋਰ, ਇਹਨਾਂ ਦਾ ਛੁਟਕਾਰਾ ਨਹੀਂ ਹੈ, ਫਸੇ ਪਏ ਨੇ ਉੱਥੇ। ਤੇ ਤਸਕਰ
ਵਾਸੇ ਕੋਟ 50 ਸਾਲ।
ਬਾਬਿਆਂ ਨੂੰ ਕਹਿ ਰਹੇ ਨੇ ਬਾਬਾ ਮਨੇ ਸਾਚਾ ਮੁਖੇ ਸਾਚਾ ਕਹੀਏ ਬਾਬਾ ਮਨੇ ਸਾਚਾ ਮੁਖੇ ਸਾਚਾ ਕਹੀਏ ਇਹ ਅਗਨੇ ਬਿੰਬ ਪਵਣੇ ਕੀ ਪਾਣੀ ਇਹਨਾਂ ਕੋਲ ਇੱਕ ਇੱਕ ਗੁਣ ਹੈ। ਅੱਗ ਕੋਲ ਅਗਨੀ ਦਾ ਗੁਣ ਹੈ, ਹਵਾ ਕੋਲ ਹਵਨ ਜਿਹੜਾ ਦੇਵਤਾ ਹੈ ਉਹਦੇ ਕੋਲ ਹਵਾ ਦਾ ਗੁਣ ਹੈ, ਪਵਨ ਜਿਹੜਾ ਪਾਣੀ ਦਾ ਦੇਵਤਾ ਉਹਦੇ ਕੋਲ ਪਾਣੀ ਦਾ ਗੁਣ ਹੈ, ਜਿਹੜੇ ਵੱਡੇ ਗੁਣ ਹੈ ਇਹਨਾਂ ਕੋਲ। ਉਹ ਮਹਾਰਾਜ ਕਹਿੰਦੇ ਹੋ ਤੁਸੀਂ ਇੱਕ ਇੱਕ ਗੁਣ ਚ ਬਿਫਰ ਗਏ, ਮਾਰ ਫੁੱਲੇ ਫਿਰਦੇ ਹੋ ਜੀ ਅਸੀਂ ਅਗਨ ਦੇ ਇੰਚਾਰਜ ਜਾਂ ਪਾਣੀ ਦੇ ਇੰਚਾਰਜ ਜਾਂ ਬੜੇ ਵੱਡੇ ਦੇਵਤੇ। ਕਹਿੰਦੇ ਹੋ ਰੱਬ ਕੋਲ ਦੇਖੋ ਜੀ ਇਹਦੇ ਕੋਲ ਇੰਨੇ ਗੁਣ, ਉਹ ਇੰਨੇ ਗੁਣ ਦਿੰਦਾ ਗਾਂ ਤੇ ਉਹ ਆਪ ਤੇ ਕਦੀ ਨੀ ਬਿਫਰਦਾ। ਇਸ ਕਰਕੇ ਅਗਲੀ ਤੁਕ ਬੜੀ ਬਰੀਕ ਹੈ ਵੀ ਇਹ ਇੱਕ ਇੱਕ ਗੁਣ ਚ ਬਿਫਰੇ ਬਹਿੰਦੇ ਹਨ। ਤੇ ਜੇ ਕੋ ਇੱਕ ਤਾਰੇ ਇਹ ਮਨ ਚਿੱਤੇ ਬਹੁਤ ਬਖਾਰਾ ਬਫਾਵਾ ਲਫਜ਼ ਹੈ, ਬਫਾਵੇ ਮੈਨੇ ਫੂਕ ਚੜੀ ਹੁੰਦੀ ਜਿੱਦਾਂ ਕਹਿੰਦੇ ਯਾਰ ਫਲਾਨੇ ਨੂੰ ਤੇ ਬੜੀ ਫੂਕ ਚੜੀ ਹੈ, ਬੜਾ ਫੁੱਲਿਆ ਫਿਰਦਾ ਜਾਂ ਸਾਰਾ ਇਹ ਇੱਕ ਇੱਕ ਹੀ ਗੁਣ ਚ ਫੁੱਲੇ ਫਿਰਦੇ ਹੈ। ਯਾਦ ਰਹੇ ਸਾਰਾ ਲਫ਼ ਸਾਰਾ ਸ਼ਬਦ ਉਹਨਾਂ ਬਾਬਿਆਂ ਲਈ ਹੈ। ਤਾਂ ਜਿਹੜੀਆਂ ਉੱਚੀਆਂ ਚੀਜ਼ਾਂ ਮਹਾਰਾਜ ਕਹਿ ਰਹੇ ਵੀ ਤੁਸੀਂ ਇੱਕ ਇੱਕ ਗੁਣ ਚ ਬਿਫਰੇ ਬੈਠੇ ਹੋ। ਜੇ ਮਨ ਚਿੱਤੇ ਹੋਰ ਸ਼ਬਦ ਦੀ ਖੂਬੀ ਹੈ, ਹਿੰਦੂਇਜ਼ਮ ਚੋਂ ਕੱਢਣਾ ਮਹਾਰਾਜ ਨੇ। ਤਦੇ ਹਜ਼ਾਰਾਂ ਹਿੰਦੂ ਇਹ ਸ਼ਬਦ ਪੜ੍ਹ ਕੇ ਸਿੱਖ ਬਣਦੇ ਜਾਂਦੇ ਸੀ ਗੁਰੂ ਨਾਨਕ ਦੇ। ਕਹਿੰਦੇ ਅਸੀਂ ਇਹਨਾਂ ਦੇਵਤਿਆਂ ਨੂੰ ਰੱਬ ਮੰਨਦੇ ਰਹੇ, ਇਹਨਾਂ ਨੂੰ ਪੂਜਦੇ ਰਹੇ, ਹਵਾ ਪਾਣੀਆਂ ਇਹਨਾਂ ਨੂੰ ਸਾਰਿਆਂ ਨੂੰ। ਤਾਂ ਬਾਬਾ ਨਾਨਕ ਤੇ ਕੋਈ ਗੱਲ ਹੋਰ ਹੀ ਕਹਿੰਦਾ ਵੀ ਇਹਨਾਂ ਦੇ ਉੱਤੇ ਵੀ ਕੁ ਹੈ,
ਉਹ ਕੀ ਹੈ? ਅਖੀਰ ਤੇ ਤੋੜਾ ਦੇਣ ਲੱਗੇ ਮਹਾਰਾਜ, ਅਸਰ ਕੱਢਣ ਲੱਗੇ ਨੇ। ਕਹਿੰਦੇ ਜਿਹੜੇ ਤੇ ਇਹਨੂੰ ਕਹਿ ਗਏ ਮੂੰਹ ਦੇ ਨਾਲ,
ਉਹਨਾਂ ਦੇ ਕੋਲ ਕੀ ਹੈ?
ਦੁੱਧ ਸਾਲਾਹੇ ਨੇ ਤਿੰਨ ਧੰਨ ਪੱਲੇ, ਅਗਲੀ ਤੁਕ ਬੜੀ ਡੂੰਘੀ ਹੈ। ਉਹਦਾ ਵਿਸਰਾਮ ਅਸੀਂ ਗਲਤ ਥਾਂ ਦੇ ਰਹੇ ਹਾਂ, ਪਹਿਲਾਂ ਤੂੰ ਉਹ ਸੋਧਣਾ ਹੈ। ਪਹਿਲੀ ਤੁਕ ਹੈ ਜਿਹੜਾ ਉਹਨੂੰ ਸਲਾਹ ਗਿਆ ਉਹਦੇ ਧਨ ਪੱਲੇ ਆ, ਅਗਲੀ ਤੁਕ ਵੀ ਉਹਦੇ ਅੱਲ ਲਾਈ ਹੈ ਨਾਮ ਜਪਣ ਵਾਲਿਆਂ ਅੱਲ। ਤੇ ਜਿਹੜੀ ਰਹਾਉ ਦੀ ਤੁਕ ਹੈ, ਕਹੀਏ ਮਨੇ ਸਾਚਾ ਮੁਖੇ ਸਾਚਾ ਕਹੀਏ, ਸਾਰਾ ਸ਼ਬਦ ਰਹਾਉ ਦੇ ਦੁਆਲੇ ਭਾਉਣਾ ਹੈ। ਇਸ ਕਰਕੇ ਜਿਹੜਾ ਉਸ ਰੱਬ ਨੂੰ ਕਹਿ ਗਿਆ ਸ਼ਬਦ ਨੂੰ, ਉਹਨੂੰ ਜੰਮ ਦੀ ਤਲਬ ਨਹੀਂ ਹੋਏਗੀ। ਇਹ ਨੀ ਹੈ ਇੱਥੇ ਮਤਲਬ ਵੀ ਜਿਹੜਾ ਨਾਮ ਜਪਣ ਵਾਲਾ ਬੰਦਾ ਹੋਏ ਤੇ ਉਹਨੂੰ ਜੀਓ ਕਰਕੇ ਬੁਲਾ ਲਓ ਤੇ ਤੁਹਾਡੇ ਮਗਰੋਂ ਜਮ ਹਟ ਜਾਣਗੇ। ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜੇ ਸਿੱਧੀ ਪੜਾਂਗੇ ਤੁਖ ਵੀ ਜਿਹੜਾ ਨਾਮ ਜਪਣ ਵਾਲੇ ਨੀ ਜੀਓ ਸਤਕਾਰ ਲਫਜ਼ਾਂ ਨਾਲ ਕਹਿ ਦੇਗਾ ਨਾ, ਇਸੇ ਕਰਕੇ ਭਗਤਾਂ ਦੇ ਨਾਲ ਨਾਮ ਜੀਓ ਲਾਇਆ ਹੈ। ਅਸੀਂ ਪਹਿਲਾਂ ਇਹ ਸਮਝਦੇ ਸੀ, ਲੇਕਿਨ ਇਹਦਾ ਬਾਬੇ ਨਾਨਕ ਦੇ ਸ਼ਬਦ ਤੋਂ ਬੜਾ ਵੱਡਾ ਭੇਦ ਖੁੱਲਿਆ ਵੀ ਜਿਹੜੀ ਰਹਾਓ ਚ ਕਹਿਣਾ ਹੈ ਨਾ ਉਹਦੇ ਵੱਲ ਇਸ਼ਾਰਾ ਹੈ। ਜੇ ਕੋਈ ਜੀਓ ਕਹੇ ਤੇ ਜੀਓ ਦਾ ਪ੍ਰਕਰਣ ਹੀ ਅਸੀਂ ਲੈ ਰਹੇ ਹਾਂ। ਜੀਓ ਦਾ ਮਤਲਬ ਸ਼ਬਦ ਹੀ ਹੈ। ਨਾਨਕ ਕਾ ਜੀਓ ਪਿੰਡ ਗੁਰੂ ਹੈ, ਗੁਰੂ ਸ਼ਬਦ ਵੱਲ ਇਸ਼ਾਰਾ ਹੈ। ਜਿੱਥੇ ਜੀਆਂ ਅੰਦਰ ਜੀਓ ਸ਼ਬਦ ਹੈ, ਪਿਛਲੀ ਸ਼ਬਦ ਚੌਂਕੀ ਦਾ ਅਸੀਂ ਨਿਚੋੜ ਕੱਢ ਦਈਏ ਵੀ ਜੀਓ ਨੂੰ ਸਤਿਕਾਰਯੋਗ ਲਫ਼ਜ਼ ਨਹੀਂ ਸਮਝਣਾ, ਜੀਓ ਨੂੰ ਕਾਫੀਆ ਪੂਰਾ ਕਰਨ ਲਈ ਪਿੱਛੇ ਵਰਤਿਆ। ਜਿੱਦਾਂ ਮੇਰੇ ਮਨ ਮਹਾਮ ਜੀਓ ਬਾਣੀ ਦੇ ਅਖੀਰਲੀਆਂ ਤੁਕਾਂ ਚ ਜੀਓ ਆ ਜਾਂਦਾ ਹੈ, ਉਹ ਹੈ ਕਾਫੀਆ ਪੂਰਾ ਕਰਨ ਲਈ ਨਜ਼ਮ ਨੂੰ ਬਣਾਉਣ ਲਈ ਲਫ਼ਜ਼ ਲਾਉਣਾ ਜੀਓ। ਤੇ ਇੱਕ ਹੈ ਜੀਓ ਜਿਹੜਾ ਕਿ ਅੰਦਰ ਆਤਮਾ ਦੇ ਸਾਡੇ ਅੰਦਰ ਜੀਵ ਆਤਮਾ ਹੈ ਉਹ ਜੀਓ ਹੈ, ਉਹ ਜਿਹੜਾ ਜੀਵਾਂ ਅੰਦਰ ਜੀਓ ਸ਼ਬਦ ਹੈ। ਔਰ ਬਹੁਤ ਥਾਂ ਜਿਹੜੇ ਸਾਰੇ ਗੁਰੂ ਹੋਏ ਉਹ ਜਪ ਜਪ ਕੇ ਸ਼ਬਦ ਨੂੰ ਸ਼ਬਦ ਰੂਪ ਹੀ ਹੋ ਗਏ। ਤਾਂ ਲਿਖਿਆ ਨਾਨਕ ਕਾ ਜੀਓ ਪਿੰਡ, ਦੋਨੋ ਹੀ ਜਿਸਮ ਵੀ ਤੇ ਉਹਦਾ ਅੰਦਰਲਾ ਜੀਓ ਵੀ ਕੀ ਬਣ ਗਏ, ਉਹ ਗੁਰੂ ਸ਼ਬਦ ਦੇ ਵਿਚ ਆਣਗੇ। ਇਸੇ ਕਰਕੇ ਗੁਰੂ ਨਾਨਕ ਨੂੰ ਜਦੋਂ ਵੀ ਯਾਦ ਕੀਤਾ ਬਾਣੀ ਚ ਉਹਨਾਂ ਨੂੰ ਕਿਹਾ ਸ਼ਬਦ ਅਖੁੱਟ ਬਾਬਾ ਨਾਨਕ। ਇਸ ਕਰਕੇ ਉਹ ਬਾਬਾ ਵੀ ਸੀ, ਉਹ ਸ਼ਬਦ ਰੂਪ ਸੀ, ਇਸ ਕਰਕੇ ਜਿਹੜਾ ਉਹਦਾ ਉਹ ਰੂਪ ਅਖੁੱਟ ਨਹੀਂ ਹੈ, ਬਾਕੀ ਖੁੱਟਣ ਵਾਲਾ ਸਭ ਕੁਛ ਉਹ ਸ਼ਬਦ ਰੂਪ ਹੈ। ਇਸ ਕਰਕੇ ਨਾਨਕ ਕਾ ਜੀਓ ਪਿੰਡ ਗੁਰੂ ਹੈ, ਬੜੀ ਡੂੰਘੀ ਚੀਜ਼ ਹੈ। ਇੱਥੇ ਵੀ ਜੇ ਕੋਈ ਜੀਓ ਕਹੇ ਕੀ ਜੀਓ ਕੀ ਬਾਬਾ ਮਨੇ ਸਾਚਾ ਮੁਖੇ ਸਾਚਾ ਕਹੀਏ, ਸੱਚ ਨੂੰ ਕਹਿਣ ਨੂੰ। ਇੱਥੇ ਜੀਓ ਦਾ ਮਤਲਬ ਗੁਰੂ ਸ਼ਬਦ ਲਾਉਣਾ ਹੈ ਤਾਂ ਖੁੱਲੇਗਾ। ਜੇ ਕੋ ਜੀਓ ਕਹੇ ਜੀਓ ਕਹੇ ਜੀਓ ਕਹੇ, ਕਿਉਂ ਕਹੇ? ਕਿਉਂਕਿ ਰਹਾਉ ਦੀ ਤੋਕ ਹੈ ਬਾਬਾ ਮਨੇ ਸਾਚਾ ਉਨਾ ਕੋ ਜਮ ਕੀ ਤਲਬ ਨਾ ਹੋਈ, ਉਨਾ ਕੋ ਜਮ ਕੀ ਤਲਬ ਨਾ ਹੋਈ। ਏ ਜੇ ਕੋ ਜੀਓ ਕਹੇ ਜੀਓ ਕਹੇ, ਉਨਾ ਕੋ ਜਮ ਕੀ ਤਲਬ ਨਾ ਹੋਈ। ਫਿਰ ਤੇ ਸੌਖਾ ਕੰਮ ਹੈ, ਕਿਸੇ ਨੂੰ ਜੀਓ ਕਹਿ ਦੋ ਜੀ ਜਮਾਂ ਤੇ ਛੁੱਟ ਜਾਓਗੇ? ਨਹੀਂ, ਐਡਾ ਸਸਤਾ ਰਾਸਤਾ ਨਹੀਂ ਹੈ। ਤੁਹਾਨੂੰ ਜੀਓ ਸ਼ਬਦ ਨੂੰ ਕਹਿਣਾ ਪੈਣਾ, ਉਹਦੀ ਕਮਾਈ ਕਰਨੀ ਪੈਣੀ। ਜੀਓ ਮੈਨੇ ਸ਼ਬਦ, ਔਰ ਸ਼ਬਦ ਵੀ ਗੁਰੂ ਸ਼ਬਦ। ਨਾਨਕ ਕਾ ਜੀਓ ਪਿੰਡ ਗੁਰੂ ਹੈ, ਇੰਨੀ ਕਮਾਈ ਕਰੋ ਤੇ ਜੇ ਤੁਸੀਂ ਜੀਓ ਕਹਿੰਦੇ ਗਏ ਦੁਸ਼ਮਣ ਦੁੱਖ ਨਾ ਆਵੇ ਨੇੜੇ, ਕਹਿਣ ਨਾ ਸਭ ਕੁਛ ਹੋਣਾ, ਨਾਮ ਜਪਣ ਨਾ ਸਭ ਕੁਛ, ਕਲਾ ਵਰਤਣੀ ਹੈ। ਕਿਸੇ ਭਗਤ ਜਾਂ ਕਿਸੇ ਨੂੰ ਜੀਓ ਕਹਿ ਕੇ ਛੁੱਟਣਾ ਨਹੀਂ ਆ, ਉਹ ਭਗਤਾਂ ਦੇ ਅਖੀਰ ਤੇ ਜੀਓ ਤਾਂ ਲਾਇਆ, ਉਹ ਵੀ ਸ਼ਬਦ ਰੂਪ ਹੋ ਗਏ ਸੀ। ਬਾਣੀ ਭਗਤ ਨਾਮਦੇਵ ਜੀਓ ਕੀ, ਬਾਣੀ ਕਬੀਰ ਜੀਓ ਕੀ, ਜੀਓ ਉੱਥੇ ਵੀ ਸ਼ਬਦ ਨੂੰ ਲਿਖਾਇਆ ਕਿ ਉਹ ਸ਼ਬਦ ਰੂਪ ਸੀ, ਜਿੱਦਾਂ ਸ਼ਬਦ ਖੁੱਟ ਬਾਬਾ ਨਾਨਕਾ। ਇਸ ਕਰਕੇ ਉਹ ਸਤਿਕਾਰਯੋਗ ਲਫ਼ਜ਼ ਨਹੀਂ ਆ ਉੱਥੇ, ਉਹ ਸ਼ਬਦ ਰੂਪ ਹੋ ਗਏ। ਜਿਹੜੇ ਜਿਹੜੇ ਭਗਤ ਸ਼ਬਦ ਰੂਪ ਹੋ ਗਏ, ਸਿਰਫ ਉਨ੍ਹਾਂ ਦੀ ਬਾਣੀ ਆਈ ਹੈ ਸਾਡੇ, ਜਿਹੜੇ ਅਧੂਰੇ ਸੀ ਉਨ੍ਹਾਂ ਦੀ ਬਾਣੀ ਨਹੀਂ ਆਈ। ਇਸ ਕਰਕੇ ਉਹਨਾਂ ਦੇ ਨਾਂ ਦੇ ਨਾਲ ਜੀਓ ਤਾਂ ਹੈ, ਜੀਓ ਸ਼ਬਦ ਦਾ ਲਖਾਇਕ ਹੈ। ਉਹ ਉਹਨਾਂ ਦੀ ਦੇਹ ਨਹੀਂ ਸੀ ਰਹੀ, ਜਿੰਨੇ ਵੀ ਵਿਦੇਹ ਹੋ ਗਏ ਸੀ ਭਗਤ ਉਹਨਾਂ ਦੀ ਬਾਣੀ ਸਾਡੇ ਕੋਲ ਹੈ। ਜਿਹੜੇ ਦੇਹਾਂ ਚ ਸੀ ਕਾਨਾ ਭਗਤ ਆ ਹੋਰ ਦੂਸਰੇ, ਉਹ ਉਹਨਾਂ ਦੀ ਬਾਣੀ ਨਹੀਂ ਮਹਾਰਾਜ ਨਾ ਪਾਈ ਵਿਚ। ਇਸ ਕਰਕੇ ਬਾਣੀ ਉਹਨਾਂ ਭਗਤਾਂ ਦੀ ਜਿਹੜੇ ਚੋਟੀ ਤੇ ਕਰਮਖੰਡ ਦੇ ਵਾਸੀ ਸੀ, ਉਹਨਾਂ ਦੇ ਜੀਓ ਪਿੰਡ ਸਾਰਾ ਗੁਰੂ ਹੋ ਗਿਆ ਸੀ, ਔਰ ਸਿੱਧੇ ਅਕਾਲ ਪੁਰਖ ਦੇ ਸਿੱਖ ਸੀ। ਇਹ ਤਿੰਨ ਚਾਰ ਕੰਡੀਸ਼ਨ ਜੇ ਪੂਰੀਆਂ ਹੋਈਆਂ ਤੇ ਉਹਨਾਂ ਭਗਤਾਂ ਨੇ ਹੋਈਆਂ। ਇਸ ਕਰਕੇ ਜੀਓ ਕਹਿਣ ਦਾ ਮਤਲਬ ਹੈ ਬਸਰਾਮ ਅਸੀਂ ਧਿਆਨ ਨਾ ਦੇਣਾ ਹੈ। ਜਿੱਦਾਂ ਅਰਜਨ
ਅਰਜਨ ਕਰੇ ਗੁਰੂ ਰਾਮਦਾਸ ਭਗਤ ਉੱਤਰ ਆਇਓ। ਪਾਣੀ ਚਾਹੁੰਦਾ ਅਰਜਨ ਕਰੇ ਰਾਮਦਾਸ ਭਗਤ ਉੱਤਰ ਆਇਓ, ਇਹਦਾ ਮਤਲਬ ਅਰਜਨ ਦੇ ਘਰ ਚ ਰਾਮਦਾਸ ਭਗਤ ਉੱਤਰ ਆਇਆ। ਰਾਮਦਾਸ ਤੇ ਪਿਓ ਸੀ ਉਹਨਾਂ ਦਾ, ਅਰਜਨ ਪੁੱਤ ਸੀ। ਲੇਕਿਨ ਅਸੀਂ ਜੇ ਪੜਾਂਗੇ ਸਿੱਧਾ ਅਖੰਡ ਪਾਠ ਕਰਦੇ ਕਰਦੇ ਜਾਂ ਬਾਣੀ ਅਰਜਨ ਕਰ ਰਾਮਦਾਸ ਭਗਤ ਉੱਤਰ ਆਇਓ, ਨਹੀਂ, ਉਹਨੂੰ ਬਸਰਾਮ ਦੇਣਾ ਪੈਣਾ ਹੈ। ਅਰਜਨ ਜਿਹੜਾ ਸੀ ਘਰੇ ਗੁਰੂ ਰਾਮਦਾਸ, ਉੱਥੇ ਰਾਰੇ ਨੂੰ ਸਿਹਾਰੀ ਹੈ। ਅਰਜਨ ਤੋਂ ਬਾਅਦ ਸਟੋਪ ਦੇਣਾ ਪੈਣਾ ਹੈ। ਅਰਜਨ ਜਿਹੜਾ ਸੀ ਘਰੇ ਗੁਰੂ ਰਾਮਦਾਸ ਭਗਤ ਉੱਤਰ ਆਇਓ, ਤੇ ਜੇ ਅਰਜਨ ਘਰੇ ਰਾਮਦਾਸ ਭਗਤ ਉੱਤਰ ਆਇਓ ਉਲਟਾ ਹੋਜੂ। ਇਹ ਤਾਂ ਮੈਂ ਠੋਕਾਂ ਦੇ ਰਿਹਾ ਵੀ ਅਸੀਂ ਇਹ ਬਾਣੀ ਨੂੰ ਸਮਝਣਾ, ਸੁਝਣਾ ਤੇ ਬੁਝਣਾ, ਇਹਦੇ ਚ ਭੇਦ ਹੈ। ਇਹ ਮਾਮੂਲੀ ਬ੍ਰਹਮ ਗਿਆਨ ਨਹੀਂ ਹੈ। ਇਸ ਕਰਕੇ ਜੇ ਭੇਦ ਸਮਝ ਗਏ ਬਾਣੀ ਦਾ, ਮਹਾਰਾਜ ਦੀ ਮਤ ਸਮਝ ਜਾਂਗੇ ਵੀ ਮਹਾਰਾਜ ਦੀ ਮਤ ਕੀ ਕਹਿ ਰਹੀ ਹੈ। ਅਰਜਨ ਘਰੇ ਗੁਰੂ ਰਾਮਦਾਸ ਭਗਤ ਉੱਤਰ ਆਇਓ। ਹੁਣ ਹੋਰ ਹੈ, ਸਤਿਗੁਰ ਨੂੰ ਸਭ ਕੁਝ ਦੇਖਦਾ, ਜੇਤਾ ਜਗਤ ਸੰਸਾਰ ਡਿਠਿਆ ਮੁਕਤ ਨਾ ਹੋਵੇ ਜਿਚਰ ਗੁਰ ਸ਼ਬਦ ਨਾ ਕਰੇ ਵਿਚਾਰ। ਵੀ ਜਿਨ ਚਿਕਰ ਸ਼ਬਦ ਦੀ ਵਿਚਾਰ ਨਹੀਂ ਕਰੋਗੇ ਮੁਕਤੀ ਨਹੀਂ ਹੋਣੀ, ਡਿਠਿਆ ਵੀ ਨਹੀਂ ਹੋਣੀ, ਡਿਠਿਆ ਮੁਕਤ ਨਾ ਹੋਵੇ। ਸਤਿਗੁਰ ਨੂੰ ਸਭ ਕੁਝ ਦੇਖਦੇ ਸੀ ਦੇਹ ਚ, ਉਹ ਕਹਿੰਦੇ ਸਤਿਗੁਰ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ ਡਿਠਿਆ ਮੁਕਤ ਨਾ ਹੋਵੇ ਜਿਚਰ ਗੁਰ ਸ਼ਬਦ ਨਾ ਕਰੇ ਵਿਚਾਰ। ਅਸੀਂ ਉੱਥੇ ਅਮਰੀਕਾ ਚ ਸਾਰੀ ਚੀਜ਼ ਦੇਖੀ, ਅਸੀਂ ਕਿਹਾ ਡਿਠਿਆ ਮੁਕਤ ਕਿਉਂ ਨਹੀਂ? ਮਹਾਰਾਜ ਤੇ ਕਹਿੰਦੇ ਤੁਧ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਏ, ਤੇ ਗੁਰਸਿੱਖਾਂ ਮਨੇ ਵਧਾਈਆਂ ਜਿਹਨਾਂ ਮੇਰਾ ਸਤਿਗੁਰ ਡਿੱਠਿਆ ਮੁਕਤ ਕਿਉਂ ਨਹੀਂ? ਡਿੱਠਿਆ ਮੁਕਤ ਹੈ। ਇੱਥੇ ਬਸਰਾਮ ਅਸੀਂ ਗਲਤ ਥਾਂ ਦਿੰਦੇ ਹਾਂ। ਉਹ ਹੈ ਸਤਿਗੁਰ ਨੂੰ ਸਭ ਕੁਝ ਦੇਖਦਾ, ਪਹਿਲਾਂ ਦੇਖਣਾ ਹੈ, ਡਿੱਠਣਾ ਅੰਦਰ ਹੈ। ਪਹਿਲਾਂ ਲਫ਼ਜ਼ ਦੇਖਣਾ ਹੈ, ਡਿੱਠਣਾ ਅੰਦਰ ਹੈ। ਇਸ ਕਰਕੇ ਸਤਿਗੁਰ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ, ਬਾਹਰਲੀਆਂ ਅੱਖਾਂ ਨਾਲ ਬਾਹਰ ਦੇਹ ਨੂੰ ਦੇਖੀ ਜਾਂਦੇ ਹੈ, ਜਿਹੜਾ ਡਿੱਠਣਾ ਹੈ ਉਹ ਸ਼ਬਦ ਰੂਪ ਨੂੰ ਉਹਨੂੰ ਡਿੱਠਣਾ ਹੁੰਦਾ। ਸਤਿਗੁਰ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ, ਪਰ ਡਿੱਠਿਆ ਮੁਕਤ। ਜਦੋਂ ਅੰਦਰ ਡਿੱਠ ਗਿਆ ਨਾ ਉਹ ਸ਼ਬਦ ਰੂਪ, ਡਿੱਠਿਆ ਮੁਕਤ, ਪਰ ਇਹ ਨਾ ਹੋਵੇ ਜਿਚਰ ਗੁਰ ਸ਼ਬਦ ਨਾ ਕਰੇ। ਜਿਚਰ ਸ਼ਬਦ ਦੀ ਵਿਚਾਰ ਨਹੀਂ ਕਰੇਗੀ ਮੁਕਤੀ ਨਹੀਂ ਹੋਣੀ। ਇਹ ਨਾ ਹੋਵੇ ਇਧਰ ਹੈ, ਡਿੱਠਿਆ ਮੁਕਤ। ਇੱਥੇ ਵਿਸਰਾਮ ਦੇਣਾ ਪੈਣਾ, ਜਿੱਦਾਂ ਇੱਥੇ ਹੈ ਜੇ ਕੋਈ ਜੀਓ ਕਹੇ ਉਹਨਾਂ ਕੋ ਜੰਮ ਕੀ ਤਲਵਣਾ। ਇਸ ਕਰਕੇ ਉੱਥੇ ਡਿੱਠਿਆ ਮੁਕਤ, ਕਿਉਂਕਿ ਬਾਣੀ ਦੋ ਲਫ਼ਜ਼ ਨਹੀਂ ਕਹਿ ਸਕਦੀ। ਜੇ ਇੱਕ ਇਕੁਏਸ਼ਨ ਇੱਕ ਥਾਂ ਦੇਤੀ ਹੈ, ਉਹ ਇਕੁਏਸ਼ਨ ਸਾਰੇ ਥਾਂ ਚੱਲੂ। ਜੇ ਛੱਕੇ ਚ ਇਕੁਏਸ਼ਨ ਆ ਗਈ ਗੁਰਸਿੱਖਾਂ ਮਨੇ ਵਧਾਈਆਂ ਜਿਹਨੇ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਫਿਰ ਡਿੱਠਾ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ, ਡਿੱਠਿਆ ਮੁਕਤ ਕਿਉਂ ਨਹੀਂ? ਇਸ ਕਰਕੇ ਉੱਥੇ ਵੀ ਡਿੱਠਿਆ ਮੁਕਤ, ਪਰ ਦੇਖਿਆ ਮੁਕਤ ਨਹੀਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਬਿਸ਼ੱਕ ਜਿੰਨਾ ਮਰਜ਼ੀ ਦੇਖੀ ਚੱਲੋ, ਪੱਤਰਿਆਂ ਨੂੰ ਹੱਥ ਲਾ ਕੇ ਅੱਖਾਂ ਨੂੰ ਲਾਈ ਚੱਲੋ, ਉਹ ਦੇਖਣਾ ਉਹਦਾ ਗੁਰੂ ਨਾਲ ਅੰਦਰ ਡਿੱਠਣਾ ਹੈ। ਲਫ਼ਜ਼ ਡਿੱਠਣਾ ਹੈ, ਦੇਖਣਾ ਤੇ ਡਿੱਠਣਾ ਲਫ਼ਜ਼ ਅਲਹਿਦਾ ਅਲਹਿਦਾ ਨੇ। ਜਿੱਦਾਂ ਪੇਖਣਾ ਤੇ ਦੇਖਣਾ, ਪੇਖਣਾ ਅੰਦਰ ਹੈ, ਉਹ ਸ਼ਬਦ ਰੂਪ ਨੇ ਸਾਰੇ, ਉਹ ਡਿੱਠਣਗੇ ਤੁਹਾਨੂੰ ਅੰਦਰ। ਇਸ ਕਰਕੇ ਧਿਆਨ ਰੱਖੋ ਇਸ ਤੁਕ ਦਾ, ਸਤਿਗੁਰ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ ਡਿੱਠਿਆ ਮੁਕਤ, ਨਾ ਹੋਵੇ ਜਿਚਰ ਗੁਰ ਸ਼ਬਦ ਨਾ ਕਰੇ ਵਿਚਾਰ। ਇਸ ਤਰ੍ਹਾਂ ਹੀ ਇੱਥੇ ਹੈ ਜੇ ਕੋ ਜੀਓ ਕਹੈ ਉਹਨਾਂ ਕੋ ਜੰਮ ਕੀ ਤਲਬਨਾ ਹੋਈ, ਕਿਉਂਕਿ ਕਿਹਨਾਂ ਨੂੰ?
ਬਾਬਾ ਮਨੇ ਸੱਚ ਮੁਖੇ ਬਾਬਾ
ਕਹੋ ਟਲ ਗੁਰਸੇ
ਉਹ ਬਹੁਤਾ ਔਖਾ ਨਾ ਹੋਈ ਉਹ ਬਹੁਤਾ ਕੜੇ ਕੇਸੀ ਇਸ਼ਨਾਨ 2 ਵਜੇ ਬਹੁਤਾ ਔਖਾ ਨਾ ਹੋਈ
ਐਨਸ
ਸੋ ਕਹੋ ਟਲ ਸੰਦਿਆ ਖੇਲਦਿਆ ਬਹਿਨੰਦਿਆ ਖਾਵੰਦਿਆ ਉਠੰਦਿਆ ਬਹੰਦਿਆ ਸਵੰਦਿਆ ਸੁਖ ਸੋ ਨਾਨਕ ਨਾਮ ਨਾਨਕ ਨਾਮ ਸਾਲਾ ਹੈ ਨਾਨਕ ਤਨ ਸੀਤਲ
ਸਹਿਜ ਪੱਕਾ ਤੋ ਮੀਠਾ ਸਹਿਜ ਪੱਕਾ ਤੋ ਮੀਠਾ ਹਮ ਧਨਵੰਤ ਪ੍ਰਗਟ ਸਜਣਾਈ ਹਰ ਗੁਣ ਗਾਵੇ ਸਹਿਜ ਹਮ ਧਨਵੰਤ ਸਹਿਜ ਸੁਭਾ ਦੇ ਖੋਲ ਠਾਕ ਜਾ ਰਲ ਮਿਲ ਪਾਈ ਰਲ ਮਿਲ ਪਾਈ ਤੋਤ ਨਯਾ
ਮਾਧੁਰ ਮਾਧੁਰ ਤੁਮੇ ਆਨੰਦ ਗਾਜ ਧੰਨੇ ਧੰਨੇ ਹੋ ਰਾਮ ਬੇਨ ਬਾਜੈ ਧੰਨੇ ਧੰਨੇ ਹੋ ਰਾਮ ਬੇਨ ਬਾਜੈ
ਧੰਨੇ ਧੰਨੇ ਹੋ ਧੰਨੇ
ਸਾਈ ਭਗਵਤੀ ਜੀ ਸਹਾਇ ਵਾਰ ਸਾਈ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪਾਵਲੀ ਪ੍ਰਥਮ ਭਗਵਤੀ ਸਿਮਰ ਕਾ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਇ ਅਰਜੁਨ ਹਰੇ ਗੋਬਿੰਦ ਨੂੰ ਸ੍ਰੀ ਗੁਰੂ ਸਾਰੀ ਹਰੇ ਰਾਏ ਸਾਰੀ ਹਰੇ ਕ੍ਰਿਸ਼ਨ ਧਿਆਈਆ
ਜਿਸ ਡਿੱਠੈ
ਸਭ ਦੁਖ ਜਾਏ
ਸਾਰੀ ਹਰੀ ਕ੍ਰਿਸ਼ਨ ਧਿਆਈਆ
ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਆ ਹਰੇ ਨਾਉ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ
ਦਸਵਾਂ
ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗੇ ਗਾਵ ਹੈ ਗੁਣ ਗੋਬਿੰਦ
ਪੂਰਨ
ਬ੍ਰਹਮ ਗਿਆਨ ਸਮਝੈ ਸੂਝੈ ਪੜੇ ਪੜੇ ਬੂਝੈ ਅੰਤੇ ਨਿਰੰਤਰੇ ਸਾਚਾ
ਗੁਰੇ ਕਹਿਆ ਸਾਕਾਰ
ਕਮਾਵੋ
ਗੁਰ ਕੀ ਕਰਣੀ ਕਾਹੇ ਧਾਵੋ
ਨਾਨਕ ਗੁਰਮਤੇ ਸਾਚੇ ਸਮਾਓ
ਸੱਚ
ਕੇ ਗੁਰੇ ਫੁਰਮਾਇਆ
ਕਿਉ ਏਦੋਂ ਬੋਲੋ ਹਟਿਆ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ੍ਰੀ ਗੁਰੂ
ਸਾਹਿਬ ਜੀ ਕੇ ਪੰਜ ਪਿਆਰੇ ਜੇ ਕੋ ਜਿਉ ਕਹੈ
ਜਿਉ ਕਹੈ
ਬਸਰਾਮ ਦਿਓ ਬਸਰਾਮ ਦਿਓ ਜੇ ਕੋ ਜਿਉ ਕਹੈ ਜਿਉ ਕਹੈ ਉਨ੍ਹਾਂ ਕੋ ਜਮ ਕੀ
ਤਲਬ ਨਾ ਹੋਈ
ਪਿਆਰੇ ਦਇਆ ਸਿੰਘ ਜੀਓ ਧਰਮ ਸਿੰਘ ਜੀਓ ਹਿੰਮਤ ਸਿੰਘ ਜੀਓ
ਸਾਹਿਬ
ਸਿੰਘ ਜੀਓ ਮੋਹਕਮ ਸਿੰਘ ਜੀਓ ਚਾਰ ਸਾਹਿਬਜ਼ਾਦੇ ਅਜੀਤ ਸਿੰਘ ਜੀਓ ਜੁਝਾਰ ਸਿੰਘ ਜੀਓ ਜ਼ੋਰਾਵਰ ਸਿੰਘ ਜੀਓ ਫਤਿਹ ਸਿੰਘ ਜੀਓ ਦੀਖਿਆ ਆ ਕੇ ਬੁਝਾਇਆ ਸਿਫਤੀ ਸੱਚੇ ਸਮੇਓ ਦਿਨ ਕੋ ਕਿਆ ਉਪਦੇਸੀਆ ਜਿਨ ਗੁਰ ਨਾਨਕ
ਦੇਓ
ਪੂਰੇ ਗੁਰ ਕੀ ਪੂਰੀ ਦੇਖਿਆ ਸਾਬਤ ਸੂਰ ਤੇ ਦਸਤਾਰ ਸਿਰਾ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਧਾ ਨਾ ਪੜੋ ਹਰੇ ਬਿਨ ਹੋਰ ਨਾ ਪੂਜੂ ਮੜੇ ਮਸਾਣੇ ਨਾ ਜਾਈ ਜਾਗਤ ਜੋਤ ਜਪੈ ਨਿਸਵਾਸਰ ਇੱਕੇ ਆਖ ਆਖੈ ਸਬਦ ਭਾਖ ਹੈ ਅਰਧ ਉਰਧ ਦਿਨ ਰਾਤ ਨਾਮ ਹਮਾਰਾ ਗੁਰ ਕੀ ਸੇਵ ਨਾਮ ਹਮਾਰਾ ਪੂਜਾ ਦੇਵ ਹਰੇ ਕੀ ਟਹਿਲ ਕਮਾਵਣੀ ਜਪਿਆ ਪ੍ਰਭ ਕਾ ਨਾਮ 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 ਜਪ ਜਪਿਆ ਅੰਤਰੇ ਬਾਹਰੇ ਰੰਗੇ ਗੁਰੇ ਪੂਰੇ ਉਪਦੇਸਿਆ ਨਰਕ ਨਾਹੀਂ ਸਾਧ ਸੰਗੇ ਹਰੇ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰੇ ਮੰਤਰ ਜਪੈਣੀ ਸਤੇ ਗੁਰ ਸਾਵਨਾ ਦਾ ਭਲਾ ਮਨਾਏ ਦਾ ਨਾਨਕ ਨਾਮੈ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਮੇ ਆਵ ਗੁਣੇ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜੇ ਵੇਖ ਵੇਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਾ ਸਿਓ ਪ੍ਰੀਤੇ ਲਗਾਈ ਇੱਕ ਉੱਤਮ ਪੰਥ ਸੋਨੇ ਓ
ਸੰਗ ਤੇ ਲੰਗ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਤ ਕੀਰਤੇ ਕੀ ਗੋਰ ਰਾਮਦਾਸ ਰੱਖੋ ਸਰਣਾਈ ਏਕਾਰੂ ਬੇਨਤੀ ਸਤੇ ਗੁਰ ਆਪਣੀ ਕਾਰੂ ਬੇਨਤੀ ਸਤੇ ਗੁਰ ਆਪਣੀ ਕਰ ਕਿਰਪਾ ਰੱਖੋ ਸਰਨਾਈ ਮੋਕੋ ਹਰੀ ਹਰ ਜਪਨੀ ਮੋਕੋ ਦੇਓ ਹਰੀ ਹਰ ਜਪਨੀ ਮੋਕੋ ਦੇਓ ਹਰੀ ਹਰ ਜਪਨੀ ਇੱਕ ਅਰਦਾਸ ਪਾਤ ਕੀਰਤੇ ਗੁਰ ਰਾਮਦਾਸ ਰੱਖੋ ਸਰਣਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਨਾਨਕ ਗੁਰੂ ਗੁਰੂ ਹੈ ਸਤੇ ਗੁਰ ਨਾਨਕ ਹਰਨੇ ਮਿਲਾਵੇ ਗੋ
ਮੈਂ ਸਤੇ ਗੁਰ ਹਰਨੇ ਮਿਲਾਵੇ ਗੋ
ਮੈਂ ਸਤੇ ਗੁਰ ਹਰਨੇ ਮਿਲਾਵੇ ਗੋ
ਮੈਂ ਸਤੇ ਗੁਰ ਹਰਨੇ ਮਿਲਾਵੇ ਗੋ
ਨਾਨਕ ਮਹੱਲੇ ਚੌਥੇ ਦਾ ਸ਼ਬਦ ਹੈ ਤੇ ਅਖੀਰਲਾ ਤੋੜਾ ਇਸ ਤੇ ਦਿੱਤਾ ਹੈ, ਕਲੋਜ਼ ਕੀਤਾ ਸ਼ਬਦ। ਅਸੀਂ ਕੱਲ ਦੀ ਸ਼ਬਦ ਚੌਂਕੀ ਚ ਇਹ ਰਹੱਸ ਕੱਢ ਆਏ ਹਾਂ, ਗੂੜ ਗੁਪਤ ਰਹੱਸ ਬਾਣੀ ਦਾ, ਵੀ ਸਤਿਗੁਰ ਲਫ਼ਜ਼ ਇਕੱਠਾ ਗਲਤ ਹੈ, ਕੋਈ ਲਫ਼ਜ਼ ਬਾਣੀ ਦਾ ਇਹ ਨਹੀਂ ਹੈ। ਇਹ ਦੋ ਲਫ਼ਜ਼ ਅਲਹਿਦਾ ਅਲਹਿਦਾ ਹੈ, ਸਤੇ ਅਲਹਿਦਾ ਹੈ, ਗੁਰ ਅਲਹਿਦਾ ਹੈ, ਕਿਉਂਕਿ ਜਪ ਬਾਣੀ ਚ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਂ, ਜਿਹੜਾ ਸਤਿਗੁਰ ਲਫ਼ਜ਼ ਇਹਨਾਂ ਨਾਂ ਲੜੀਦਾਰ ਸਰੂਪ ਤੋੜਿਆ ਹੈ, ਜਿੱਦਾਂ ਲੜੀਦਾਰ ਜੁੜਵੇਂ ਅੱਖਰ ਗੁਰੂ ਲਿਖਦੇ ਸੀ, ਜਾਂ ਸਾਡੀ ਪੁਰਾਤਨ ਜਿਹੜੀਆਂ ਪੋਥੀਆਂ ਹਨ ਸਾਰੀ ਲੜੀਦਾਰ ਸਰੂਪ ਚ ਨੇ, ਜੁੜਵੇਂ ਅੱਖਰਾਂ ਚ ਨੇ। ਇਹਨਾਂ ਨਾਂ ਭਾਈ ਮਨੀ ਸਿੰਘ ਅਰਗਿਆਂ ਨਾਂ ਪੁਜਾਰੀਆਂ ਨਾਂ, ਜਿਹੜਾ ਕਿ ਹੈੱਡ ਪਹਿਲਾ ਪੁਜਾਰੀ ਸੀ ਅੰਮ੍ਰਿਤਸਰ ਦਾ, ਹੈੱਡ ਗ੍ਰੰਥੀ ਬਣਿਆ, ਮਾਤਾ ਸੁੰਦਰੀ ਨਾਲ ਭੇਜਿਆ, ਉਹਨੇ ਹੀ ਖਿਲਰੀ ਪੁਲਰੀ ਬਾਣੀ ਦਸਮ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਜਦੋਂ ਉੱਜੜ ਗਿਆ ਮਗਰੋਂ ਖਿਲਰੀ ਪੁਲਰੀ ਬਾਣੀ ਇਕੱਠੀ ਕਰਕੇ ਉਹਨੇ ਇੱਕ ਗ੍ਰੰਥ ਬਣਾ ਦਿੱਤਾ ਜਿਹਦਾ ਨਾਂ ਦਸਮ ਗ੍ਰੰਥ। ਇੰਨੇ ਹੀ ਪਹਿਲਾਂ ਸਭ ਤੋਂ ਲੜੀਦਾਰ ਸਰੂਪ ਤੋੜਿਆ ਤੇ ਉਹਦੇ ਗੁਟਕੇ ਛਾਪੇ ਤੇ ਉਹਦੇ ਬਾਅਦ ਅਲਹਿਦਾ ਅਲਹਿਦਾ ਇਹਦੇ ਅੰਗ ਭੰਨੇ ਬਾਣੀ ਦੇ, ਤਦੇ ਉਹਦੇ ਅੰਗ ਅੰਗ ਕਟੋਏ ਸੀ। ਇਹ ਲੰਮੀ ਕਹਾਣੀ ਹੈ, ਲੇਕਿਨ ਤੁਹਾਨੂੰ ਸਪਸ਼ਟ ਦੱਸਦਾ, ਅਸੀਂ ਉਹ ਚਿੱਠੀਆਂ ਵੀ ਸੰਗਤ ਚ ਲਿਆ ਰਹੇ ਹਾਂ ਮਨੀ ਸਿੰਘ ਦੀਆਂ, ਐਨ ਕਲੀਅਰ ਪਰੂਫ ਜੇ ਤੂੰ ਅਸੀਂ ਦੱਸਾਂਗੇ ਵੀ ਜਿੰਨੀ ਸਿੱਖੀ ਚ ਬਾਹਮਣਵਾਦ ਆਈ ਹੈ ਇਹ ਉਸ ਵੇਲੇ ਤੂੰ ਆਈ ਹੈ। ਪੁਰਾਤਨ ਨਹੀਂ ਸੀ ਇਹ ਸਿੱਖੀ, ਪੁਰਾਤਨ ਸਾਰੀ ਹੀ ਲੜੀਦਾਰ ਸਰੂਪ ਸਾਡੇ ਦਾਦੇ ਪੜਦਾਦਿਆਂ ਦੇ ਹੱਥੀ ਲਿਖਤੇ ਗੁਟਕੇ ਸਾਡੇ ਕੋਲ ਪਏ ਨੇ ਜਿਹੜੇ ਕਿ ਸਦਾ ਹੀ ਲੜੀਦਾਰ ਸਰੂਪ ਚ ਲਿਖਦੇ ਸੀ। ਇਹ ਜਿਹੜਾ ਲਫ਼ਜ਼ ਅਸੀਂ ਸੱਤੇ ਗੁਰ ਇਕੱਠਾ ਬਣਾਤਾ ਹੈ, ਕਿਤੇ ਸੱਤੇ ਗੁਰੇ ਹੈ, ਕਿਤੇ ਸੱਤੇ ਗੁਰ ਹੈ, ਕਿਤੇ ਸਤਿਗੁਰ ਹੈ, ਕਿਤੇ ਕੁਛ ਹੈ, ਇਨ੍ਹਾਂ ਨੇ ਇੱਕੋ ਲਫ਼ਜ਼ ਬਣਾਤਾ ਸਤਿਗੁਰ। ਉਹਦਾ ਸਭ ਤੋਂ ਵੱਡਾ ਨੁਕਸਾਨ ਕੀ ਹੋ ਗਿਆ ਵੀ ਅਸੀਂ ਸਤਿਗੁਰ ਜਿਸ ਵੇਲੇ ਪੜ੍ਹਦੇ ਹਾਂ ਸਾਡੇ ਦੇਹ ਸਾਹਮਣੇ ਕੋ ਆ ਜਾਂਦੀ ਹੈ, ਸਤਿਗੁਰ ਨਾਨਕ ਦੇਵ ਜੀ ਸਤਿਗੁਰ। ਹਾਲਾਂਕਿ ਅਰਦਾਸ ਵਿਚ ਪਾਤਸ਼ਾਹੀ ਦਸਵੀਂ ਨਾ ਕਿਸੇ ਗੁਰੂ ਨੂੰ ਸਤਿਗੁਰ ਨਹੀਂ ਕਿਹਾ। ਅਰਦਾਸ ਜੋ ਭਗਉਤੀ ਦੀ ਵਾਰ ਹੈ ਉਹਦੀ ਪੌੜੀ ਪਹਿਲੀ ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲੈਣ ਤੇ ਆਏ। ਕਿਸੇ ਵੀ ਪਹਿਲਾਂ ਗੋਰੀ ਸੀ, ਗੁਰੂ ਸੀ ਜਾਂ ਗੁਰ ਸੀ, ਗੁਰੂ ਦੇ ਦੋ ਮਤਲਬ ਸਾਰੀ ਬਾਣੀ ਚ ਆਉਣਗੇ। ਇੱਕ ਮੈਂ ਇਹ ਤਾਂ ਖੋਜਾਂ ਦੱਸ ਰਿਹਾ ਵੀ ਅਸੀਂ ਦੇਹ ਦੇ ਪੁਜਾਰੀ ਬਣਦੇ ਜਾ ਰਹੇ ਹਾਂ ਔਰ ਸਤਿਗੁਰੂ ਦਾ ਧਿਆਨ ਆਇਆ ਨਹੀਂ ਅੱਗੇ, ਤੇ ਅਸੀਂ ਧੰਨ ਗੁਰੂ ਨਾਨਕ ਦੇਵ ਜਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਹਾ ਨਹੀਂ। ਸਤਿਗੁਰ ਨਹੀਂ ਹੈ ਲਫ਼ਜ਼ ਕੋਈ ਵੀ, ਅਸੀਂ ਡੰਕੇ ਦੀ ਚੋਟ ਨਾਲ ਐਲਾਨ ਕਰਦੇ ਹਾਂ ਔਰ ਸਾਫ਼ ਕਾਢਾਂ ਕੱਢ ਰਹੇ ਹਾਂ ਵੀ ਇਹ ਲਫ਼ਜ਼ ਗਲਤ ਜੋੜਿਆ ਗਿਆ ਔਰ ਇਹੋ ਹੀ ਪੁਆੜਾ ਹੈ ਲੜੀਦਾਰ ਸਰੂਪ ਨਾ ਰਹਿਣ ਦੇਣ ਦਾ। ਆਪਣੀ ਆਪਣੀ ਮਤ ਨਾਲ ਇੰਨੀਆਂ ਗਲਤੀਆਂ ਹੋਈਆਂ ਜਿਹਦੇ ਨਾਲ ਬਾਹਮਣਵਾਦ ਵੱਧਦੀ ਜਾ ਰਹੀ ਹੈ। ਮਹਾਰਾਜ ਦਾ ਸ਼ਬਦ ਹੈ ਵੀ ਸੱਤੇ ਗੁਰ ਸੱਤੇ ਮਹਿਨੇ ਜਿਹਦੀ ਹੋਂਦ ਹੈ। ਗੁਰ ਕਿਹੜਾ? ਆ ਜਿਹੜਾ ਬਾਹਮਣ ਵਾਲਾ ਗੁਰੂ ਜਾਂ ਜਿਹੜਾ ਹਿੰਦੂਆਂ ਚ ਗੁਰੂ ਤੁਰਿਆ ਆ ਰਿਹਾ ਸੀ ਉਹਦੀ ਦੇਹ ਹੁੰਦੀ ਸੀ, ਉਹ ਸਦਾ ਨਹੀਂ ਸੀ ਰਹਿੰਦੀ। ਸਾਡਾ ਜਿਹੜਾ ਗੁਰ ਹੈ ਉਹ ਸੱਤੇ ਹੈ, ਉਹ ਸਦਾ ਹੀ ਅਮਰ ਹੈ, ਉਹ ਸਦਾ ਹੀ ਨਾ ਮਰਦਾ ਨਾ ਉਹ ਜੰਮਦਾ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਾਹਮੇ ਰਿਹਾ ਸਮਾਏ। ਤਾਂ ਇਹਦੇ ਗੁਰ ਦੇ ਨਾਲ ਸਾਡੇ ਸੱਤੇ ਲੱਗਦੀ ਹੈ। ਲੇਕਿਨ ਮੈਂ ਇੱਕ ਬਹੁਤ ਗੂੜ ਖੋਜ ਦੱਸ ਰਿਹਾ ਹਾਂ, ਆਸਾ ਦੀ ਵਾਰ ਚ ਇਹ ਬਾਹਮਣ ਜਿਹੜੇ ਸੀ ਇਹ ਰੱਬ ਬਣ ਗਏ ਸੀ, ਇਹ ਆਪਣੇ ਆਪ ਨੂੰ ਗੁਰ ਕਹਿਣ ਲੱਗ ਪਏ ਸੀ। ਚੌਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ, ਗੁਰ ਨਹੀਂ ਹੈ ਉੱਥੇ ਲਫ਼ਜ਼, ਧਿਆਨ ਨਾ ਦੇਖੋ ਜਾ ਕੇ ਉੱਥੇ ਰਾੜੇ ਨੂੰ ਔਂਕੜ ਹੈ, ਮਹੱਲੇ ਪਹਿਰੇ ਨਾ ਦਿੱਤਾ। ਗੁਰ ਬ੍ਰਾਹਮਣ ਸੀ। ਗੁਰੂ ਨਾਨਕ ਕਹਿੰਦਾ ਜਪ ਬਾਣੀ ਜਿਹੜੀ ਅਕਾਲ ਪੁਰਖ ਦੀ ਇਸ ਨਾਨਕ ਜੋਤ ਨੂੰ ਆਈ ਹੈ, ਅਕਾਲ ਪੁਰਖ ਦੀ ਬਾਣੀ ਚ ਗੁਰ ਰਾੜੇ ਨੂੰ ਔਂਕੜ ਅਕਾਲ ਪੁਰਖ ਵੱਲ ਇਸ਼ਾਰਾ ਹੈ। ਕੱਲ ਦੀ ਸ਼ਬਦ ਚੌਂਕੀ ਸੀ ਗੁਰ ਮੇਰੀ ਪੂਜਾ ਗੁਰ ਗੋਬਿੰਦ, ਸਾਡੇ ਸਾਡੀ ਅਕਾਲ ਪੁਰਖ ਦੀ ਪੂਜਾ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਕਾਲ ਉਸਤ ਚ ਦਿੱਤੀ ਹੈ ਸਾਨੂੰ, ਅਸੀਂ ਸਿੱਧੇ ਹੀ ਅਕਾਲ ਦੇ ਪੁਜਾਰੀ ਹਾਂ। ਲੇਕਿਨ ਉਹ ਜਿਹੜਾ ਬਾਹਮਣ ਸੀ ਉਹ ਕੰਨਾਂ ਚ ਮੰਤਰ ਦੇ ਕੇ ਕੰਨਾ ਮੰਨਾ ਕੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਨਹੀਂ, ਉਹ ਗੁਰ ਬਣਦਾ ਸੀ ਭਗਵਾਨ ਹੈ ਵੀ ਅੱਜ ਤੂੰ ਰਾਬੀ ਬਾਹਮਣ ਸੀ ਸਾਰੀ ਹਿੰਦੂ ਦਾ। ਐਸਾ ਇਸ ਗੁਰ ਦਾ ਲਫ਼ਜ਼ ਉੱਥੇ ਭੇਦ ਖੁੱਲਾ ਬਾਬੇ ਨਾਨਕ ਨਾ ਖੋਲਿਆ, ਕਹਿੰਦਾ ਬਾਹਮਣ ਹੀ ਗੁਰ ਬਣ ਗਿਆ, ਗੁਰ ਅਕਾਲ ਪੁਰਖ, ਕਿਉਂਕਿ ਗੁਰੂ ਨਾਨਕ ਦਾ ਗੁਰ ਤਤ ਨਿਰੰਜਨ ਜੋਤਿ ਸਬਾਈ ਸੋਹੰਗ ਭੇਦ ਨ ਕੋਈ ਜੀਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ। ਉਹਦਾ ਗੁਰ ਬਾਬੇ ਨਾਨਕ ਦਾ ਜੋ ਗੁਰ ਸੀ ਉਹ ਸਾਰੀ ਸਿੱਖੀ ਚ ਗੁਰ ਹੈ। ਇਸ ਕਰਕੇ ਜਿਹੜਾ ਗੁਰ ਲਫ਼ਜ਼ ਹੈ ਉਹਦੇ ਨਾਲ ਸੱਤੇ ਤਾਂ ਲਾਇਆ ਹੈ ਵੀ ਸਾਡਾ ਗੁਰ ਬਾਹਮਣ ਵਾਂਗੂ ਮਰਨ ਵਾਲਾ ਨਹੀਂ ਹੈ, ਝੂਠਾ ਨਹੀਂ ਹੈ, ਉਹਦੀ ਐਗਜ਼ਿਸਟੈਂਸ ਹੈ। ਸੱਤੇ ਕਹਿੰਦੀ ਜਿਹਦੀ ਹੋਂਦ ਹੋਵੇ, ਜਿਹਦੀ ਨਾ ਹੋਂਦ ਹੋਵੇ ਉਹ ਭਰਮ ਹੁੰਦਾ ਹੈ। ਇਸ ਕਰਕੇ ਆਹ ਜੁਗਾਤ ਨੂੰ ਇਹ ਸੱਤੇ ਗੁਰ ਤੁਰਿਆ ਆ ਰਿਹਾ ਹੈ, ਆਹ ਜੁਗਾਤ ਸਾਡਾ ਜਿਹੜਾ ਗੁਰ ਹੈ ਉਹ ਅਕਾਲ ਪੁਰਖ ਹੈ, ਨਾ ਕਦੀ ਮਰਦਾ ਹੈ ਨਾ ਕਦੀ ਜੰਮਦਾ ਹੈ। ਇਸ ਕਰਕੇ ਸੱਤੇ ਗੁਰ ਗੁਰੂਆਂ ਦੇ ਨਾਮ ਦੇ ਨਾਲ ਸਤਿਗੁਰ ਲਾ ਦੇਣਾ ਇਹ ਰਾਧਾ ਸਵਾਮੀ ਤੇ ਨਾਮ ਧਾਰੀਏ ਲਾ ਸਕਦੇ ਆ। ਅਸੀਂ ਬਾਣੀ ਦਾ ਭੈ ਰੱਖ ਕੇ ਅਸੀਂ ਕਦੀ ਨਹੀਂ ਆਪਣੇ ਗੁਰੂ ਨੂੰ ਸਤਿਗੁਰ ਕਹਾਂਗੇ। ਉਹ ਸਾਡੇ ਗੁਰੂ ਸੀ ਦੀਖਿਆ ਦੇਣ ਵਾਲੇ, ਕਿਉਂਕਿ ਦੇਹ ਦੀਖਿਆ ਦਿੰਦੀ ਹੈ। ਇਸੇ ਕਰਕੇ ਗਾਂ ਪੰਜ ਸਿੰਘ ਸਾਜਣੇ ਪਏ, ਪੰਜ ਪਿਆਰੇ ਸਾਜਣੇ ਪਏ ਵੀ ਦੇਹ ਨਰਣੀ ਨਹੀਂ ਸੀ ਨਾ ਪਾਮਾ ਨਾ ਮਹੱਲੇ ਤੋਂ ਬਾਅਦ ਦਸਵੇਂ ਨਾ ਵੀ ਫਿਰ ਉਸ ਦੇਹ ਕੋਲੋਂ ਦੀਖਿਆ ਲਈ, ਕਿਉਂਕਿ ਦੀਖਿਆ ਦੀ ਰਸਮ ਜੁਗੋ ਜੁਗ ਚੱਲੇਗੀ। ਹੁਣ ਪ੍ਰਗਟ ਭਾਈ ਸਗਲੇ ਜੁਗੇ ਅੰਤਰ ਗੁਰੂ ਨਾਨਕ ਕੀ ਵਡਿਆਈ। ਇਸ ਕਰਕੇ ਜਿਹੜੀ ਇਹ ਦੀਖਿਆ ਦੀ ਰਸਮ ਹੈ
ਇਹ ਨੌ ਪਾਤਸ਼ਾਹੀਆਂ ਕੰਨ ਚ ਦਿੰਦੀਆਂ ਆਈਆਂ ਪਰ ਆਪ ਨੀ ਗੁਰ ਬਣੀਆਂ। ਗੁਰ ਅਕਾਲ ਪੁਰਖ ਨੂੰ ਕਿਹਾ ਬਾਹਮਣ ਜਿਹੜਾ ਸੀ ਉਹ ਚੌਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥਿਆ। ਮੈਨੂੰ ਉਸ ਤੋਂ ਜਾ ਕੇ ਪਤਾ ਲੱਗਾ ਵੀ ਇੱਥੇ ਮਹਾਰਾਜ ਨੇ ਗੁਰ ਕਿਉਂ ਲਿਖਿਆ, ਇਹ ਸਾਡੇ ਵਾਲਾ ਗੁਰ ਹੈ। ਮਹਾਰਾਜ ਰੈਲੇਟਿਵਲੀ ਟਾਕਰੇ ਤੇ ਲਫ਼ਜ਼ ਦੇ ਰਹੇ। ਉਸ ਵੇਲੇ ਹਿੰਦੂ ਬ੍ਰਾਹਮਣਿਜ਼ਮ ਦਾ ਐਡਾ ਜ਼ੋਰ ਸੀ, ਮਹਾਰਾਜ ਜੀ ਸਾਰੀ ਬਾਣੀ ਮਹੱਲੇ ਪਹਿਲੇ ਦੀ ਬ੍ਰਾਹਮਣਵਾਦ ਨੂੰ ਕਟਾਕਸ਼ ਕਰੇਗੀ ਔਰ ਐਸੀਆਂ ਮਤਲਬ ਉਹਨਾਂ ਨਾਲ ਸੂਖਸ਼ਮ ਚੋਟਾਂ ਲਾਈਆਂ ਹਿੰਦੂਇਜ਼ਮ ਤੇ, ਤਦੇ ਹਜ਼ਾਰਾਂ ਹਿੰਦੂ ਸਿੱਖ ਬਣ ਗਏ ਸੀ ਬਾਬੇ ਨਾਨਕ ਦੇ ਫਾਲੋਅਰ ਗਏ। ਵੀ ਹੈ ਕੋਈ ਇਹਨਾਂ ਦੇਵਤਿਆਂ ਤੋਂ ਵੀ ਉੱਤੇ ਹੈ ਜਿਹੜਾ, ਉਹ ਕਹਿੰਦੇ ਹਾਂ ਅਕਾਲ ਪੁਰਖ ਹੈ, ਇਸ ਕਰਕੇ ਸਾਡਾ ਸਾਰੀ ਸਿੱਖੀ ਦਾ ਗੁਰ ਅਕਾਲ ਪੁਰਖ ਹੈ। ਔਰ ਜੇ ਉਹ ਆਇਆ ਹੈ ਲਫ਼ਜ਼ਾਂ ਚ ਤੇ ਉਹ ਚੋਖਰੇ ਸ਼ਬਦ ਚ ਆਇਆ ਹੈ ਬਾਬੇ ਨਾਨਕ ਨੂੰ। ਇੱਕ ਲੇਟੈਸਟ ਕਾਰਡ ਹੈ ਬਾਣੀ ਦੀ ਵੀ ਜਿੱਥੇ ਗੁਰੂ ਗੁਰੂ ਦੋ ਵਾਰੀ ਆ ਜਾਏ ਉਹ ਗੁਰਮੰਤਰ ਜਪਣਾ ਨਿਸ਼ਾਰਾ ਹੈ। ਇਸ ਕਰਕੇ ਮਹਾਰਾਜ ਕਹਿ ਰਹੇ ਨੇ ਨਾਨਕ ਨਾਨਕ ਛਾਪ ਆ ਇੱਥੇ, ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੋਵੇ ਉਹ ਹੋਰ ਕੋਈ ਗੱਲ ਹੈ, ਜਿੱਥੇ ਨਾਨਕਾ ਹੋਵੇ ਨਾਨਕੇ ਹੋਵੇ ਇੱਥੇ ਨਾਨਕ ਸਾਫ ਹੈ, ਇਹ ਹੈ ਛਾਪ, ਇਹਦੇ ਤੇ ਗੂਠਾ ਰੱਖ ਲਓ, ਇਹ ਨੀ ਪੜਨੀ। ਇਹ ਤਖਲਸ ਹੈ ਕਿਸਮ ਦਾ, ਬਾਣੀ ਦੀ ਛਾਪ ਹੈ ਲੱਗੀ, ਇਹਦਾ ਮਹਿਣਾ ਨੀ ਨਿਕਲੇਗਾ, ਲੇਕਿਨ ਅੱਗੇ ਨਿਕਲੇਗਾ ਗੁਰੂ ਗੁਰੂ ਹੈ ਸੱਤੇ ਗੁਰ। ਜੇ ਸੱਤੇ ਗੁਰ ਸਾਡਾ ਜਿਹੜਾ ਅਕਾਲ ਪੁਰਖ ਹੈ ਜੇ ਦੁਨੀਆਂ ਚ ਆਇਆ ਹੈ ਉਹਨੂੰ ਅਸੀਂ ਫੜ ਸਕਦੇ ਹਾਂ ਤੇ ਇਸ ਗੁਰਮੰਤਰ ਦੇ ਸ਼ਬਦ ਨਾਲ ਜਾਪ ਨਾ ਫੜ ਸਕਦੇ ਤਾਂ ਦੋ ਵਾਰੀ ਗੁਰੂ ਗੁਰੂ ਆਇਆ। ਸਾਡਾ ਸੱਤੇ ਗੁਰ ਕੀ ਹੈ? ਉਹ ਸ਼ਬਦ ਰੂਪ ਹੈ, ਉਹਦੀ ਦੇਹ ਹੈ ਨੀ।
ਨਾਨਕ
ਆ ਮੈਂ ਲਫ਼ਜ਼ ਕਿਉਂ ਕਹਿ ਰਿਹਾ, ਅਸੀਂ ਬੜੀ ਦਲੇਰੀ ਨਾਲ ਇਹ ਲਫ਼ਜ਼ ਗਲਤ ਕਰ ਰਹੇ ਹਾਂ ਕਿਉਂ? ਕਿਉਂਕਿ ਜੇ ਹੁਕਮਨਾਮੇ ਦੇਖੋ ਨਾ, ਹੁਕਮਨਾਮੇ ਛੇਵੀਂ ਸੱਤਵੀਂ ਅੱਠਵੀਂ ਨੌਵੀਂ ਹੁਕਮਨਾਮਿਆਂ ਦੇ ਉੱਤੇ ਇੱਕ ਅਜੀਬ ਚੀਜ਼ ਮਿਲ ਗਈ ਇਹਦੀ, ਇਹਨੂੰ ਰੀਇਨਫੋਰਸ ਕਰਨ ਲਈ ਵੀ ਸੱਤੇ ਅਲਹਿਦਾ ਲਫ਼ਜ਼ ਹੈ, ਗੁਰ ਅਲਹਿਦਾ ਲਫ਼ਜ਼ ਹੈ। ਉਹ ਚੀਜ਼ ਕੀ ਮਿਲ ਗਈ ਮਹਾਰਾਜ ਉੱਤੇ ਇੱਕ ਉਹ ਲਿਖ ਕੇ ਅੱਗੇ ਲਿਖ ਦਿੰਦੇ ਗੁਰ ਸੱਤੇ, ਵੀ ਗੁਰ ਹੀ ਸੱਤੇ ਹੈ ਉਹਨਾਂ ਨੇ ਸੱਤੇ ਗੁਰ ਉੱਥੇ ਕਿਸੇ ਕਿਸੇ ਥਾਂ ਸਤਿਗੁਰ ਪ੍ਰਸਾਦ ਲਿਖਿਆ ਹੈ, ਲੇਕਿਨ ਬਹੁਤ ਸਾਰੇ ਹੁਕਮਨਾਮਿਆਂ ਦੇ ਉੱਤੇ ਅਸੀਂ ਇਹ ਖੋਜ ਇਸੇ ਕਰਕੇ ਕੱਢ ਰਹੇ ਹਾਂ ਵੀ ਜਿਹੜੇ ਸਿੰਥੈਟਿਕ ਲੇਟੈਸਟ ਸਾਡੇ ਕੋਲ ਪਰੂਫ ਹੈ, ਹਿਸਟਰੀ ਵੀ ਦੇ ਰਹੀ ਹੈ, ਉਹਦੇ ਉੱਤੇ ਮਹਾਰਾਜ ਇੱਕ ਉਹ ਪਾ ਕੇ ਗੁਰ ਸੱਤੇ। ਇਸ ਕਰਕੇ ਗੁਰ ਜਿਹੜਾ ਸਾਡਾ ਉਹ ਹੀ ਸੱਤੇ ਹੈ, ਉਹਦੀ ਹੋਂਦ ਹੈ, ਬਾਕੀ ਦੁਨੀਆਂ ਫਨਾ ਫਿੱਲਾ ਹੈ, ਧੂਏ ਦਾ ਪਹਾੜ ਹੈ, ਜੋ ਦਿਸੇ ਸੋ ਸਗਲ ਬਿਨਾਸੀ, ਇੱਕੋ ਚੀਜ਼ ਰਹਿਣ ਵਾਲੀ ਹੈ ਉਹ ਆ ਦੇ ਸੱਚ ਜੁਗਾ ਦੇ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਤੇ ਚਿੱਚੇ ਨੂੰ ਔਂਕੜ ਹੋਊਗਾ। ਉਹ ਸੱਚ ਕੀ ਹੈ? ਗੁਰੇ ਮੰਤਰ ਸ਼ਬਦ ਸੱਚ ਦਿੱਤਾ ਰਾਮ, ਮੰਤਰ ਗੁਰਮੰਤਰ ਸ਼ਬਦ ਬਚਨ ਨਾਮ ਇੱਕੋ ਦੇ ਲਿਖਾਇਕ ਹੈ, ਇਹ ਚੁਅਖਰੇ ਸ਼ਬਦ ਦੇ ਲਿਖਾਇਕ ਹੈ ਤੇ ਚੁਅਖਰਾ ਸ਼ਬਦ ਗੁਰੂਆਂ ਨੇ ਮਹੱਲਿਆਂ ਨੇ ਆਪਣੀ ਬਾਣੀ ਚ ਆਪਣੇ ਮੂੰਹੋਂ ਨਹੀਂ ਕੱਢਿਆ, ਇਹ ਭੱਟਾਂ ਦੀ ਬਾਣੀ ਚ ਸਾਨੂੰ ਮਿਲੇਗਾ, ਲੇਕਿਨ ਇਹ ਚੁਅਖਰੇ ਸ਼ਬਦ ਨੂੰ ਗੁਪਤ ਰੱਖ ਕੇ ਬਿਉਂਤ ਨਾ ਕਿਤੇ ਗੁਰੂ ਗੁਰੂ ਕਿਤੇ ਵਾਹੇ ਵਾਹੇ ਲਿਖ ਕੇ ਇਹਨੂੰ ਉਜਾਗਰ ਕੀਤਾ ਹੈ। ਤੋ ਜੇ ਪਰਮੇਸ਼ਰ ਅੱਖਰਾਂ ਚ ਆਇਆ ਹੈ ਤੋ ਗੁਰਮੰਤਰ ਦੇ ਅੱਖਰਾਂ ਚ ਆਇਆ ਹੈ, ਜਿਹਦੀ ਜਪਣ ਨਾਲ ਉਹਨੂੰ ਮਿਲ ਜਾਈਦਾ ਹੈ ਤੇ ਉਹਦਾ ਹੀ ਸਰੂਪ ਬਣ ਜਾਈਦਾ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਗੁਰੂ ਹੈ ਸੱਤੇ ਗੁਰ, ਮੈਂ ਸੱਤੇ ਗੁਰ ਸਰਨੇ। ਅੱਗੇ ਦੇਖੋ ਕਿਆ ਲਫ਼ਜ਼ ਹੈ, ਮਿਲਾਵਾ ਹੈ ਗੋ, ਵਿੱਚੇ ਸ਼ਬਦ ਜਪ ਜਪ ਕੇ ਮੈਂ ਵਿੱਚੇ ਹੀ ਮਿਲ ਜਾਣਾ ਹੈ। ਇਸ ਕਰਕੇ ਗੁਰੂ ਗੁਰੂ ਜਪਣ ਵਾਲ ਇਸ਼ਾਰਾ ਹੈ ਔਰ ਗੁਰਮੰਤਰ ਦਾ ਅੱਧਾ ਹਿੱਸਾ ਹੈ ਗੁਰੂ ਗੁਰੂ। ਇਸ ਕਰਕੇ ਆਪਾਂ ਇਹ ਅਖੀਰਲੀ ਤੁਕ ਪਹਿਲੀ ਤਾਂ ਲੈ ਰਹੇ ਹਾਂ ਵੀ ਇਹਦੇ ਚ ਸੱਤੇ ਗੁਰ ਅਲਹਿਦਾ ਅਲਹਿਦਾ ਪੜਨਾ ਹੈ।
ਨਾਨਕ
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰ ਕਹਿਣਾ ਮਹਾਂ ਗਿਆਨਤਾ ਹੈ। ਬਾਣੀ ਨੂੰ ਅਸੀਂ ਮਖੌਲ ਕਰ ਰਹੇ ਹਾਂ, ਉਸ ਬਾਣੀ ਦੀ ਜਿਹੜੀ ਇਹ ਚੀਜ਼ ਲਿਖੀ ਹੋਵੇ ਐਡਾ ਗਿਆਨ ਦਿੱਤਾ ਹੋਵੇ ਤੇ ਅਸੀਂ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਜਦ ਕੇ ਸ੍ਰੀ ਗੁਰੂ ਸਾਹਿਬ ਜਿਹੜਾ ਲਫ਼ਜ਼ ਹੈ ਇਹਨਾਂ ਨੇ ਵਿੱਚ ਗ੍ਰੰਥ ਠੋਕ ਦਿੱਤਾ। ਸ੍ਰੀ ਗੁਰੂ ਸਾਹਿਬ ਸਭ ਉਪਰੇ ਬਾਣੀ ਦਾ ਇਹ ਲਫ਼ਜ਼ ਹੈ ਸ੍ਰੀ ਗੁਰੂ ਸਾਹਿਬ ਸਭ ਉਪਰੇ, ਇਹਨਾਂ ਵਿੱਚ ਲਫ਼ਜ਼ ਠੋਕ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ। ਇਹ ਸਾਰੀਆਂ ਹੁਣ ਦੀਆਂ ਕਾਢਾਂ ਅਸੀਂ ਅਗਲੀਆਂ ਚੌਂਕੀਆਂ ਚ ਨਖੇਰਾਂਗੇ ਐਨ ਚੰਗੀ ਤਰ੍ਹਾਂ ਹਿਸਟੋਰੀਕਲੀ, ਗੁਰਬਾਣੀ ਦੇ ਰਾਹੀਂ, ਲੌਜੀਕਲੀ, ਔਰ ਸਾਰੀਆਂ ਚੀਜ਼ਾਂ ਕਦੋਂ ਵਿਗਾੜ ਪਿਆ ਸਾਰਾ ਕ੍ਰਿਸਟਲਾਈਜ਼ ਕਲੀਅਰ ਪਰੂਫ ਦਾਂਗੇ, ਤਾਂ ਕਿ ਸਿੱਖੀ ਸੰਭਲੇ ਇਹਨੂੰ ਪੋਥੀ ਆਂਗੂ, ਬੜਾ ਅਦਬ ਕਰੇ ਇਹਦਾ, ਪਰ ਇਹ ਅਕਾਲ ਪੁਰਖ ਦੀ ਜਗ੍ਹਾ ਨਹੀਂ ਲੈ ਸਕਦਾ, ਨਾ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ, ਕਿਉਂਕਿ ਨਿਰਜ